ਇਸ ਵੇਲੇ ਸ਼ੇਖ ਮਿੱਠਾ ਬਾਗ ਵਿੱਚ ਆ ਪਹੁੰਚਾ ਸੀ। ਹੁਣ ਸੇਧ ਕਰਕੇ ਸੱਚੇ ਦਰਬਾਰ ਵਿੱਚ ਆ ਖੜੋਤਾ ਤਾਂ ਕਿਉਂ ਸੂ ਕਿਹੜਾ ਹੈ ਨਾਨਕ ਹਿੰਦੂ, ਜਿਸ ਮੇਰੇ ਮੁਰਸ਼ਦ ਦੇ ਮਨ ਅੰਦਰ ਵਿੱਚ ਵੀ ਆਪਣੀ ਪਿਆਰ ਦੀ ਸ਼ਮਾ ਦੀਆਂ ਨੂਰ ਕਿਰਨਾਂ ਪਾਈਆਂ ਹਨ। ਦੇਖੇ ਤਾਂ ਕੀ ਦੇਖੇ ਕਿ ਸੱਚਮੁੱਚ ਇਸ ਸੂਰਜ ਦੇ ਉਹਦੇ ਹੋ ਰਹੇ ਚਾਨਣੇ ਵਿੱਚ ਇੱਕ ਮਿੱਠੇ ਪਿਆਰੇ ਉਸ ਤੋਂ ਵੀ ਵਧੇਰੇ ਜਲਾਲ ਵਾਲੇ ਸੂਰਜ ਜੀ ਡਲ ਡਲ ਕਰ ਰਹੇ ਹਨ। ਤੱਕਿਓ ਸੂ ਨੈਣਾਂ ਦੇ ਪਿੱਛੇ ਜੋ ਸ਼ੱਕ ਸ਼ੁਬੇ ਅਜੋੜਪਣੇ ਕੁਛ ਕੁਛ ਰਸੇਵੇਂ ਦੇ ਭਾਵ ਭਰੇ ਪਏ ਸਨ, ਉਹ ਘਬਰਾਏ ਜਿਵੇਂ ਸੂਰਜ ਚੜ੍ਹਦੇ ਧੁੰਦਾਂ ਅਤੇ ਕੁਹੀੜਾਂ ਨੂੰ ਘਬਰਾ ਪੈਂਦੇ ਹਨ। ਮੀਆਂ ਮਿੱਠਾ ਜ਼ੁਹਦੀ ਸੀ, ਪਰ ਉਸੇ ਤੋਸਬ ਦੀ ਕਸਰ ਉਸ 'ਤੇ ਵੀ ਅੰਦਰ ਵੱਸਦੀ ਸੀ ਜੋ ਸਾਰੇ ਦੀਨ ਭਾਈਆਂ ਵਿੱਚ ਦੀਨ ਦੇ ਬੁਰਕੇ ਵਿੱਚ ਵੱਸਦੀ ਰਹਿੰਦੀ ਸੀ। ਹਿੰਦੂ ਵਿੱਚ ਜੰਮਣਾ ਪਲਣਾ, ਹਿੰਦੀ ਹੋਣਾ, ਹਿੰਦੂਓਂ ਮੁਸਲਮਾਨ ਬਣਨਾ, ਫਿਰ ਹਿੰਦੀ ਅਤੇ ਹਿੰਦੂ ਨਾਲ ਸੂਗ, ਹਾਂ ਮਿੱਠੇ ਨੇ ਤੱਕਿਆ, ਨੈਣਾ ਨੇ ਉਹਨਾਂ ਰੱਬੀ ਨੈਣਾ ਤੋਂ ਰੰਗ ਦੀ ਕੁਝ ਸ਼ੋਅ ਲੈ ਲਈ। ਸਲਾਮ ਦੁਆ ਕੀਤੀ ਉਸ ਨੂੰ, ਪ੍ਰੇਮ ਦੇ ਅਵਤਾਰ ਅਤੇ ਸੁਲ੍ਹਾ ਦੇ ਸੁਲਤਾਨ ਨੇ ਆਦਰ ਨਾਲ ਬਿਠਾਇਆ, ਸੁੱਖ ਸਾਂਦ ਪੁੱਛੀ। ਮਿੱਠੇ ਨੇ ਅਦਬ ਨਾਲ ਜਵਾਬ ਦਿੱਤੇ, ਫਿਰ ਚੁਫੇਰੇ ਤੱਕਿਆ, ਸੱਚਮੁੱਚ ਸਿਆਣੇ ਸਿਆਣੇ ਜੁੜੇ ਬੈਠੇ ਹਨ, ਆਪਣੇ ਮੁਰਸ਼ਦ ਸਾਹਿਬ ਵੀ ਹਨ, ਉਹਨਾਂ ਵੱਲ ਸਿਰ ਝੁਕਾਇਆ। ਫਿਰ ਮਿੱਠੇ ਦੇ ਅੰਦਰ ਕੁਛ ਚੁੱਪ ਛਾ ਗਈ, ਪਰ ਇਹ ਗੱਲ ਫਿਰ ਵੀ ਰੜਕਾਂ ਮਾਰ ਰਹੀ ਸੀ ਕਿ ਐਸਾ ਸੋਹਣਾ ਤਾਸੀਰ ਵਾਲਾ ਵਜੂਦ ਹਿੰਦੂ ਕਿਉਂ ਹੈ, ਇਹ ਕਿਉਂ ਮੁਸਲਮਾਨ ਨਹੀਂ। ਸਿੱਧ ਵੀ ਗੁਰੂ ਜੀ ਨੂੰ ਜਦ ਮਿਲਦੇ ਸੀ ਤਾਂ ਲੋਚਦੇ ਸੀ ਕਿ ਕਿਵੇਂ ਇਹ ਬਾਲਕਾ ਸਾਡਾ ਦਰਸ਼ਨ ਲੈ ਲਵੇ ਤਾਂ ਸਾਡੇ ਪੰਥ ਦਾ ਉਜਾਲਾ ਕਰੇ, ਅਤੇ ਮੈਂ ਇਸਲਾਮੀ ਫਕੀਰ ਦੇਖ ਕੇ ਵਰਤ ਕੇ ਪਰਖ ਕੇ ਇਹੋ ਲੋਚਦੇ ਸੀ ਕਿ ਕਾਸ਼ ਇਹ ਦੀਨ ਕਬੂਲੇ ਤਾਂ ਸਾਡਾ ਦੀਨ ਰੋਸ਼ਨ ਕਰੇ। ਹਾਂ, ਸੋਹਣੀਆਂ ਸ਼ੈਆਂ ਨੂੰ ਸਭ ਕੋਈ ਅਪਣਾਉਣਾ ਚਾਹੁੰਦਾ ਹੈ। ਮਿੱਠੇ ਦੇ ਇਸਲਾਮੀ ਭਾਵਾਂ ਨੇ ਉਸ ਦੇ ਬੁੱਲ ਖੁਲਾਏ, ਸੁਆਦ ਦਾ ਪ੍ਰਭਾਵ ਜੋ ਛਾ ਰਿਹਾ ਸੀ ਚੁੱਪ ਵੱਲ ਲੈ ਜਾ ਰਿਹਾ ਸੀ, ਪਰ ਅੰਦਰ ਫੁਰੇ ਭਾਵਾਂ ਨੇ ਰੁੱਖ ਬੋਲਣ ਵੱਲ ਹੀ ਪਾਇਆ ਅਤੇ ਸ਼ੇਖ ਮਿੱਠਾ ਬੋਲਿਆ, ਫਕੀਰ ਸਾਈਂ ਕੁਛ ਚਾਨਣਾ ਪਾਓ ਸਾਈਂ ਦੇ ਰਾਹ ਉੱਤੇ। ਗੁਰੂ ਜੀ, ਸਾਈਂ ਸੂਰਜ ਹੈ, ਸਾਈਂ ਦਾ ਨਾਮ ਉਸ ਸੂਰਜ ਦੀ ਧੁੱਪ, ਉਸੇ ਦਾ ਪ੍ਰਕਾਸ਼ ਹੈ। ਹਾਂ, ਨਾਮ ਚਾਨਣਾ ਹੈ ਉਸ ਨੂਰੋ ਨੂਰ ਦੇ ਰਸਤੇ ਦਾ। ਮਿੱਠਾ, ਨਾਉਂ ਇੱਕ ਹੈ ਕਿ ਦੋ? ਗੁਰੂ ਜੀ, ਉਹ ਆਪ ਇੱਕ ਹੈ, ਇੱਕ ਦਾ ਨਾਉਂ ਇੱਕੋ ਨਾਮ ਹੈ। ਮਿੱਠਾ, ਤਾਂ ਤੁਸੀਂ ਮਵਾਹਿਦ ਹੋ, ਇੱਕ ਦੇ ਉਪਾਸ਼ਕ ਹੋ? ਗੁਰੂ ਜੀ, ਅਸੀਂ ਨਿਰੰਕਾਰ ਦੇ ਹਾਂ। ਮਿੱਠਾ, ਹਿੰਦੂ ਤਾਂ ਮਵਾਹਿਦ ਇੱਕ ਦੇ ਉਪਾਸ਼ਕ ਨਹੀਂ ਹੁੰਦੇ। ਗੁਰੂ ਜੀ, ਜੋ ਇੱਕ ਦੇ ਉਪਾਸ਼ਕ ਹਨ ਸੋਈ ਮੁਸਲਮਾਨ, ਸੋਈ ਹਿੰਦੂ, ਸੋਈ ਸਭ ਕੁਛ, ਸੋਈ ਕੁਛ ਵੀ ਨਾ। ਮਿੱਠਾ, ਹੈ ਜੋ ਮਵਾਹਿਦ ਸੋਈ ਮੋਮਨ, ਸੋਈ ਮੁਸਲਮਾਨ ਦਿਲ ਨਾਲ, ਪਰ ਹਾਂ ਸੱਚੀ ਮਵਾਹਿਦ ਤਾਂ ਉਹ ਪ੍ਰਵਾਨ ਹੈ ਜੋ ਰਸੂਲ ਦਾ ਕਾਇਲ ਹੋਵੇ। ਫਿਰ ਗੁਰੂ ਜੀ ਨੂੰ, ਹਾਂ ਜੀਓ ਸਾਈਂ ਜੀਓ, ਤਦ ਤੁਹਾਨੂੰ ਅੱਲਾ ਦੀ ਸੋਝੀ ਤਾਂ ਹੈ ਪਰ ਦੂਏ ਨਾਮ ਦੀ ਵੀ ਸੋਝੀ ਹੈ ਨੇ। ਗੁਰੂ ਜੀ, ਨਾਲੇ ਵਾਹਿਦ ਆਖਦੇ ਹੋ, ਨਾਲੇ ਦੂਏ ਦਾ ਪਤਾ ਦਿੰਦੇ ਹੋ, ਦੂਆ ਕੌਣ? ਇਕਾਈ ਦੇ ਘਰ ਦੂਈ ਦੀ ਗੁੰਜਾਇਸ਼ ਕਿਵੇਂ? ਮਿੱਠਾ, ਤਾਂ ਤੁਸਾਂ ਜੋਗ ਦੂਜੇ ਨਾਂ ਦੀ ਅਜੇ ਸੋਝੀ ਨਹੀਂ ਹੋ ਆਈ। ਗੁਰੂ ਜੀ, ਦੂਜੇ ਦੀ ਸੋਝੀ ਗਾਵੀਏ ਤਾਂ ਇੱਕ ਦੀ ਸੋਝੀ ਪੈਂਦੀ ਹੈ, ਇੱਕ ਵਿੱਚ ਦੂਏ ਦੀ ਸਮਾਈ ਨਹੀਂ। ਜਦੋਂ ਇੱਕ ਵਿੱਚ ਦੂਆ ਰਲਾਈਏ ਤਾਂ ਏਕੇ ਦੀ ਏਕੰਕਾਰ ਦੀ ਸੋਝੀ ਕਿਵੇਂ? ਗੁਰਮੁਖ ਏਕ ਵਿਰਲਾ ਕੁੱਲ ਹੈ। ਮਿੱਠਾ, ਫੇਰ ਤੁਸਾਂ 33 ਕਰੋੜ ਵਿੱਚ ਇੱਕ ਕਿਵੇਂ ਸਮਝਾਤਾ ਸੀ? ਗੁਰੂ ਜੀ, 33 ਕਰੋੜ ਜਾਂ ਜੋ ਕਹੋ ਉਸ ਦੀ ਖੇਲ ਹੈ, ਕਰੋੜ ਨੀਲ ਸੰਖ ਅਸੰਖ ਸਭ ਸ਼ੁਮਾਰ ਵਿੱਚ ਹੈ ਅਤੇ ਸਭ ਉਸਦਾ ਕੀਤਾ ਹੈ, ਉਹ ਇੱਕ ਬੇਸ਼ੁਮਾਰ ਹੈ ਅਤੇ ਕੀਤੇ ਦਾ ਕਰਤਾ ਹੈ। ਮਿੱਠਾ, ਠੀਕ ਸਹੀ ਕੀਤਾ ਨੇ, ਪਰ ਉਸ ਏਕੇ ਦਾ ਇੱਕ ਯਾਰ ਹੈ ਜਿਸ ਦੀ ਸਿਫਾਰਸ਼ 'ਤੇ ਛੁੱਟੀ ਦਾ ਹੈ, ਉਹ ਨਹੀਂ ਜੇ ਸਮਝਾਤਾ? ਗੁਰੂ ਜੀ, ਦੂਜਾ ਕੌਣ ਹੈ ਉਸ ਏਕੇ ਦੇ ਨਾਲ? ਦੂਜਾ ਕੌਣ ਹੈ ਜਿਸ ਦਾ ਨਾਂ ਰਲਦਾ ਹੈ ਉਸ ਏਕੇ ਨਾਂ ਦੇ ਨਾਲ? ਸ਼ੇਖ ਜੀ, ਜਦ ਦੂਈ ਆ ਗਈ ਫਿਰ ਕੀ ਦੋ ਅਤੇ ਕੀ 33 ਕਰੋੜ? ਗਿਣਤੀ ਹੀ ਹੈ, ਜਿੱਥੋਂ ਤੋੜੀ ਲੈ ਗਏ ਲੈ ਗਏ, ਕੀਤੇ ਦਾ ਸ਼ੁਮਾਰ ਹੈ, ਕਰ ਲਓ। ਮਿੱਠਾ, ਅਵਲ ਨਾਂ ਖੁਦਾਏ ਖਾਲਕ ਪਾਲਕ ਦਾ ਹੈ, ਦੂਜਾ ਨਾਂ ਉਸ ਦੇ ਨਬੀ ਰਸੂਲ ਦਾ ਹੈ, ਤੀਜਾ ਹਰਫ ਕਲਮਾ ਹੈ ਜੋ ਉਸ ਨੇ ਦਿੱਤਾ ਹੈ, ਇਉਂ ਦਰ ਕਬੂਲ ਪਾਈ ਦਾ ਹੈ। ਇਸ ਤੋਂ ਅੱਗੇ ਦੀ ਗਿਣਤੀ ਕੁਫਰ ਹੈ, ਸ਼ਿਰਕ ਹੈ। ਗੁਰੂ ਜੀ ਸ਼ੇਖ ਮਿੱਠਾ, ਉਸ ਦਰ ਦੋਏ ਦਾ ਠੌੜ ਨਾਹੀਂ, ਉਸ ਦਰ ਉਸ ਘਰ ਉਸ ਟਿਕਾਣੇ ਕੁਛ ਕਹਿ ਲਓ, ਇੱਕੋ ਇੱਕ ਹੈ, ਦੂਈ ਉੱਥੇ ਨਹੀਂ, ਉੱਥੇ ਇੱਕੋ ਹੈ। ਮਿੱਠਾ ਕੁਛ ਸ਼ਰਮਾ ਕੇ ਕੀ ਆਖਿਆ ਨੇ? ਗੁਰੂ ਜੀ, ਨਬੀ ਅਤੇ ਰਸੂਲ ਸਭ ਕੀਤੇ ਹੋਏ ਹਨ, ਪੀਰ ਪੈਗੰਬਰ ਰਿਸ਼ੀ ਮੁਨੀ ਭਗਤ ਅਵਤਾਰ ਸਭ ਕੀਤੇ ਹੋਏ ਹਨ ਉਸ ਇੱਕ ਦੇ। ਉਹ ਸਭਨਾਂ ਨੂੰ ਜਾਣਦਾ ਹੈ, ਵੇਖਦਾ ਹੈ, ਪਰ ਉਸ ਨੂੰ ਕੋਈ ਨਹੀਂ ਜਾਣਦਾ। ਸਭ ਉਸ ਦੀ ਕੁਦਰਤ ਹੈ, ਉਹ ਕਾਦਰ ਕਰਤਾ ਹੈ ਅਤੇ ਤਾਕ ਹੈ, ਤਾਕੋ ਤਾਕ ਹੈ, ਇੱਕੋ ਇੱਕ ਹੈ। ਜੇ ਦੋ ਹਨ ਤਾਂ ਤੁਸੀਂ ਹੀ ਸਾਬਤ ਕਰੋ ਕਿ ਦੋ ਕਰਤਾਰ ਅਤੇ ਕਾਦਰ ਕਿਵੇਂ ਹਨ। ਮਿੱਠਾ ਘਬਰਾਇਆ, ਇਸ ਦਾ ਜਵਾਬ ਬਣ ਪੈ ਹੀ ਨਹੀਂ ਸੀ ਸਕਦਾ। ਨਬੀ ਨੂੰ ਉਹ ਕਰਤਾ ਅਤੇ ਕਾਦਰ ਕਹਿ ਨਹੀਂ ਸੀ ਸਕਦਾ, ਸੋ ਗੱਲ ਫੇਰ ਗਿਆ ਅਤੇ ਆਖਣ ਲੱਗਾ, ਹਿੰਦੂ ਕਿਵੇਂ ਬਿਸ਼ਤਾ ਨੂੰ ਜਾ ਸਕਦਾ ਹੈ? ਹਿੰਦੂ ਦਾ ਕਲਬੂਤ ਸੜ ਗਿਆ, ਸੁਆਹ ਹੋ ਗਿਆ। ਕਿਆਮਤ ਦੇ ਰੋਜ਼ ਜਦੋਂ ਫਰਿਸ਼ਤਾ ਕਰਨਾ ਫੂਕੇਗਾ, ਤਦ ਮੁਸਲਮਾਨਾਂ ਦੇ ਕਲਬੂਤ ਜੋ ਜਿਵੇਂ ਪਾਸ ਅਮਾਨਤ ਪਏ ਹਨ ਕਬਰਾਂ ਵਿੱਚੋਂ ਨਿਕਲ ਆਉਣਗੇ ਅਤੇ ਬਹਿਸ਼ਤਾਂ ਨੂੰ ਜਾਣਗੇ। ਪਰ ਸੁਆਹ ਹੋ ਚੁੱਕੇ ਹਿੰਦੂ ਕਲਬੂਤ, ਹਾਂ ਸੁਆਹ ਵੀ ਰੁੜ ਚੁੱਕੀ ਗੰਗਾ ਦੇ ਰਸਤੇ ਸਮੁੰਦਰ ਵਿੱਚ, ਕੀਕੂ ਕਲਬੂਤਾਂ ਨੂੰ ਵਾਪਸ ਘੜ ਕੇ ਦੇਵੇਗੀ? ਸੋ ਹਿੰਦੂ ਤਾਂ ਆਪੇ ਅੱਗ ਵਿੱਚ ਪੈ ਕੇ ਸੜਦੇ ਹਨ, ਤਾਂ ਸਦਾ ਲਈ ਜਹੰਨਮ ਵਿੱਚ ਪਏ ਸੜਦੇ ਰਹਿਣਗੇ। ਗੁਰੂ ਜੀ ਮੁਸਕਰਾ ਕੇ, ਸ਼ੇਖ ਜੀਓ, ਬਹਿਸ਼ਤਾਂ ਵਿੱਚ ਸਰੀਰਾਂ ਦਾ ਦਾਖਲ ਹੋਣਾ ਪੁਰਾਣੇ ਇਬਰਾਨੀਆਂ ਦਾ ਖਿਆਲ ਤੁਸਾਂ ਨੇ ਲਿਆ ਹੈ। ਉਹਨਾਂ ਦੇ ਭਾਣੇ ਸਰੀਰ ਹੀ ਸਦਾ ਜੀਵੇ ਦਾ ਖਿਆਲ ਬਹਿਸ਼ਤ ਸੀ। ਸਰੀਰ ਦੀ ਮੌਤ ਨੂੰ ਉਹਨਾਂ ਨੇ ਆਦਮੀ ਦੇ ਗੁਨਾਹ ਦੀ ਸਜ਼ਾ ਸਮਝਿਆ ਸੀ। ਸਰੀਰ ਦਾ ਮੁੜ ਕਿਆਮਤ ਨੂੰ ਜੀਉ ਉੱਠਣਾ ਉਹਨਾਂ ਨੇ ਪਰਮੇਸ਼ਰ ਦੀ ਮੁੜ ਬਖਸ਼ਿਸ਼ ਜਾਤਾ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਅਜੇ ਰੂਹ ਦਾ ਪਤਾ ਨਹੀਂ ਸੀ। ਰੂਹ ਨਾ ਦੱਬਿਆਂ ਖਾਕ ਹੁੰਦੀ ਹੈ, ਨਾ ਸਾੜਿਆਂ ਸੁਆਹ ਹੁੰਦੀ ਹੈ। ਸਰੀਰ ਦੱਬਿਆ ਸਾੜਿਆ ਦੋਵਾਂ ਤਰ੍ਹਾਂ ਮਿੱਟੀ ਵਿੱਚ ਮਿਲ ਜਾਂਦਾ ਹੈ। ਜੇ ਫਰਿਸ਼ਤੇ ਦੀ ਕਰਨਾ ਨੇ ਧੂੜ ਹੋਈ ਦੇਹ ਦਾ ਕਲਬੂਤ ਖੜਾ ਕਰ ਲੈਣਾ ਹੈ, ਤਾਂ ਸੁਆਹ ਹੋਈ ਨੂੰ ਵੀ ਖੜਾ ਕਰ ਲਏਗਾ। ਅਤੇ ਜੇ ਦੇਹ ਦਾ ਅੱਗ ਵਿੱਚ ਸੜਨਾ ਹੀ ਦੋਜਕ ਹੈ, ਬੁਰਾ ਹੈ, ਤਾਂ ਮੁਸਲਮਾਨ ਦੀ ਦੇਹ ਵੀ ਸੜਦੀ ਹੈ, ਅੱਗ ਵਿੱਚ ਪੈਂਦੀ ਹੈ। ਮਿੱਠਾ ਹੈਰਾਨ ਹੋ ਕੇ ਗੱਲ ਟੁੱਕ ਕੇ, ਕੀਕੂ ਅਤੇ ਕਿਵੇਂ? ਗੁਰੂ ਜੀ ਸੁਣੋ, ਸ਼ੇਖ ਫਰੀਦ ਜੀ, ਪੁਰਾਣੀਆਂ ਕਬਰਾਂ ਦੀ ਮਿੱਟੀ ਚੀਕਣੀ ਹੁੰਦੀ ਹੈ, ਸਮੇਂ ਨਾਲ ਕਬਰਾਂ ਦੇ ਨਿਸ਼ਾਨ ਵੀ ਮਿੱਟ ਜਾਂਦੇ ਹਨ। ਘੁਮਿਆਰ ਲੋਕ ਚੀਕਣੀ ਮਿੱਟੀ ਦੇ ਢੰਡਾਊ ਹੁੰਦੇ ਹਨ, ਉਹੋ ਜੇ ਪੁਰਾਣੇ ਹੋ ਮਿੱਟੇ ਕਬਰਸਤਾਨਾਂ ਦੀਆਂ ਮਿੱਟੀਆਂ ਲਿਆ ਕੇ ਗੁੰਨਦੇ ਹਨ, ਗੁੰਨ ਕੇ ਚੱਕ ਉੱਪਰ ਧਰਦੇ ਹਨ, ਉਸ ਦੇ ਭਾਂਡੇ ਘੜਦੇ ਹਨ, ਕਈ ਸੱਚਿਆਂ ਵਿੱਚ ਪਾ ਕੇ ਇੱਟਾਂ ਬਣਾਉਂਦੇ ਹਨ, ਉਹਨਾਂ ਨੂੰ ਧੁੱਪੇ ਸੁਕਾ ਕੇ ਫਿਰ ਆਵਿਆਂ ਅਤੇ ਆਵੀਆਂ ਵਿੱਚ ਬੀੜ ਕੇ ਅੱਗ ਦਿੰਦੇ ਹਨ। ਫਿਰ ਉਸ ਕਰੜੀ ਅੱਗ ਵਿੱਚ ਮੁਸਲਮਾਨ ਦੀ ਮਿੱਟੀ ਵੀ ਬਲਦੀ ਹੈ। ਜੇ ਬਲਣਾ ਹੀ ਪਾਪ ਹੈ ਤਾਂ ਮੁਸਲਮਾਨਾਂ ਦੀ ਮਿੱਟੀ ਵੇਖ ਲਓ, ਆਵਿਆਂ ਵਿੱਚ ਬਲ ਰਹੀ, ਅੰਗਾਰੇ ਝੜ ਰਹੇ ਅਤੇ ਮਾਨੋ ਰੋ ਰੋ ਕੇ ਕਹਿ ਰਹੀ ਹੈ ਕਿ ਹਾਏ, ਅੰਤ ਮੈਂ ਵੀ ਸੜੀ ਅਤੇ ਬੁਰੀ ਤਰ੍ਹਾਂ ਸੜੀ। ਜੇ ਕਰਤਾਰ ਨੇ ਦੋਵਾਂ ਦਾ ਸੜਨਾ ਹੀ ਠੱਟਿਆ ਸੀ ਤਾਂ ਦੇਖੋ, ਹਿੰਦੂ ਦੀ ਮਿੱਟੀ ਵੀ ਸੜੀ ਅਤੇ ਮੁਸਲਮਾਨ ਦੀ ਵੀ ਸੜੀ। ਪਰ ਸ਼ੇਖ ਜੀ, ਘਬਰਾਓ ਨਹੀਂ, ਕਿਉਂ ਆਪਣੀ ਅਕਲ ਨੂੰ ਕਰਤਾਰ ਦੇ ਕਰਨਿਆਂ ਵਿੱਚ ਦਖਲ ਦੇਣ ਦਿੰਦੇ ਹੋ? ਚੰਗੀ ਤਰ੍ਹਾਂ ਸੋਚ ਲਓ ਕਿ ਕਿਆਮਤ ਦੇ ਰੋਜ਼ ਸਾਰੇ ਮੁਸਲਮਾਨਾਂ ਦੇ ਕਲਬੂਤ ਕੀਕੂ ਉੱਠਣਗੇ। ਜੇ ਮਿੱਟੀ ਦੇ ਅੱਗ ਨਾਲ ਸੜ ਜਾਣ ਨੇ ਕਰਨਾਂ ਦੇ ਅਸਰ ਨੂੰ ਗਵਾਹ ਦੇਣਾ ਹੈ, ਤਾਂ ਹਾਲਤ ਮੁਸਲਮਾਨਾਂ ਦੀ ਵੀ ਹਿੰਦੂਆਂ ਵਾਂਗੂ ਤਰਸਯੋਗ ਹੋ ਜਾਏਗੀ। ਸ਼ੇਖ ਜੀ, ਕਿੱਥੇ ਫਸ ਰਹੇ ਹੋ? ਜਦੋਂ ਦੇਹ ਵਿੱਚੋਂ ਜੀਉ ਨਿਕਲ ਗਿਆ, ਪਿੱਛੇ ਖੇਹ ਰਹਿ ਗਈ। ਖੇਹ ਨੂੰ ਅੱਗ ਨਾਲ ਸਾੜ ਕੇ ਮਿੱਟੀ ਵਿੱਚ ਗਾਲ ਕੇ ਖੇਹ ਕਰ ਦਿੱਤਾ, ਦੋਵੇਂ ਤਰ੍ਹਾਂ ਉਹ ਖੇਹ ਵਿੱਚ ਰਲ ਗਈ। ਜੋ ਇਸ ਮੜੋਲੀ ਵਿੱਚ ਜਿਉਂਦਾ ਜਾਗਦਾ ਵੱਸਦਾ ਸੀ, ਉਹ ਦੋਵਾਂ ਦਾ ਨਿਕਲ ਗਿਆ ਅਤੇ ਆਪਣੇ ਕਰਮਾਂ ਅਨੁਸਾਰ ਦੁੱਖ ਸੁੱਖ ਵਿੱਚ ਚਲਾ ਗਿਆ। ਜੋ ਨਾਮ ਜਪ ਗਏ ਸੋ ਨਾਮ ਦੇ ਜਾਣਨੇ ਵਿੱਚ ਤੁਰ ਜਾਂਦੇ ਹਨ, ਨੂਰ ਦੇ ਘਰ ਅੱਪੜ ਗਏ। ਤੁਸੀਂ ਸਿਆਣੇ ਹੋ ਕੇ ਕਿੰਨਾ ਤੰਗ ਖਿਆਲੀਆਂ ਦੀ ਕਬਰ ਵਿੱਚ ਜਿਉਂਦੇ ਜੀ ਅਕਲ ਨੂੰ ਘੁੱਟ ਨੱਪ ਰਹੇ ਹੋ। ਮੀਆਂ, ਮਿੱਠੇ ਦਾ ਦਿਲ ਕਿਸੇ ਕਬਜ਼ ਵਿੱਚੋਂ ਘੁੱਟ ਵਿੱਚੋਂ ਨਿਕਲਿਆ ਹੈ? ਗੁਰੂ ਨਾਨਕ ਨੇ ਗੱਲ ਤਾਂ 40 ਸੇਰੀ ਆਖੀ ਹੈ ਅਤੇ ਹੈ ਵੀ ਸਿੱਧੀ। ਪਰ ਇੰਨਾ ਚਿਰ ਮੈਨੂੰ ਸੋਝੀ ਕਿਉਂ ਨਾ? ਇਹੋ ਹੈ ਨਾ ਆਪੇ ਨੂੰ ਆਪੇ ਦੀ ਕੈਦ। ਅਕਲ ਸਾਡੀ ਆਪੇ ਆਪਣੇ ਲਈ ਸੰਗਲ ਕੱਢ ਲੈਂਦੀ ਹੈ, ਆਪੇ ਬੱਝ ਕੇ ਬੈਠੀ ਰਹਿੰਦੀ ਹੈ। ਸੱਚ ਕਿਹਾ ਸੀ ਕੱਲ ਮੇਰੇ ਮੁਰੀਦ ਨੇ ਕਿ ਗੁਰੂ ਨਾਨਕ ਐਸੀ ਸਾਦੀ ਤੇ ਸਫਾ ਗੱਲ ਕਹਿੰਦਾ ਹੈ ਕਿ ਸੁਣਦਿਆਂ ਸਾਰ ਸੋਝੀ ਪੈ ਕੇ ਜਾਗ ਆ ਜਾਂਦੀ ਹੈ। ਸੱਚਮੁੱਚ ਸਾਫ ਅਕਲ ਤੇ ਸਲਾਮਤੀ ਵਾਲੀ ਅਕਲ ਦਾ ਇਹ ਫਕੀਰ ਹੈ। ਇਸ ਤੋਂ ਹੁਣ ਦਿਲ ਭਰਮ ਦੂਰ ਕਰੀਏ। ਇਉਂ ਕੁਝ ਸੋਚ ਕੇ ਮਿੱਠੇ ਨੇ ਪੁੱਛਣਾ ਕੀਤਾ, ਹੇ ਨਾਨਕ ਗੁਰੂ ਜੀ, ਜੀਵ ਦਾ ਮਨ ਲੋਭ ਨਾਲ ਮੈਲਾ ਹੈ, ਇੱਕ ਸੇਧ ਤੇ ਨਹੀਂ ਰਹਿੰਦਾ, ਲੋਭ ਦੀਆਂ ਲਹਿਰਾਂ ਨਾਲ ਡੋਲਦਾ ਰਹਿੰਦਾ ਹੈ, ਇਹ ਕਿਵੇਂ ਸਾਈਂ ਦੀ ਰਜ਼ਾ ਤੇ ਟੁਰੇ? ਉਸ ਰਸਤੇ ਛਲ ਦਾ ਚਾਰਾ ਨਹੀਂ ਚੱਲਦਾ, ਜ਼ੋਰ ਦੀ ਪੇਸ਼ ਨਹੀਂ ਜਾਂਦੀ। ਤੁਸੀਂ ਕਹਿੰਦੇ ਹੋ ਉਸ ਸਾਈਂ ਦੇ ਰਸਤੇ ਤੇ ਚਾਨਣਾ ਨਾਮ ਹੈ, ਨਾਮ ਦਾ ਦੀਵਾ ਕਿਸ ਤੇਲ ਨਾਲ ਬਲਦਾ ਹੈ? ਨਾਮ ਤਾਂ ਜਪਣਾ ਹੋਇਆ, ਜਪਣ ਵਿੱਚ ਤੇਲ ਹੈ, ਨਹੀਂ ਤਾਂ ਤੇਲ ਬਿਨ ਦੀਵਾ ਕਿਵੇਂ ਬਲੇ? ਤਾਂ ਗੁਰੂ ਦਾਤਾ ਜੀ ਨੇ ਜੋ ਉੱਤਰ ਦਿੱਤਾ, ਸੋ ਆਪ ਜੀ ਨੇ ਆਪਣੇ ਰਚੇ ਸ਼ਬਦ ਵਿੱਚ ਸੋਹਣੀ ਤਰ੍ਹਾਂ ਦਰਸਾਇਆ ਹੈ। ਯਤਾ ਅਛਲ ਛਲਾਈ ਨਾ ਛਲੈ, ਨੈ ਕਾਉ ਕਟਾਰਾ ਕਰ ਸਕੈ, ਜਿਉਂ ਸਾਹਿਬ ਰਾਖੈ ਤਿਉਂ ਰਹੈ, ਇਸ ਲੋਭੀ ਕਾ ਜੀਓ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲੈ ਰਹਾਉ, ਪੋਥੀ ਪੁਰਾਣ ਕਮਾਈਐ, ਪਾਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ ਰਹਾਉ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ, ਤਾਂ ਦਰਗੈ ਬੈਸਣ ਪਾਈਐ, ਕਉ ਨਾਨਕ ਬਾਂ ਲੁਡਾਈਐ। ਹੁਣ ਪੀਰ ਨੂੰ ਸੋਝੀ ਆਈ ਕਿ ਦਾਤੇ ਨੇ ਨਿਰੋਲ ਸ਼ੁਭ ਗੁਣਾਂ ਦਾ ਉਪਦੇਸ਼ ਦਿੱਤਾ ਹੈ, ਦੁਨੀਆਂ ਨੂੰ ਸਦਾ ਨਾ ਰਹਿਣ ਵਾਲੀ ਸਮਝ ਕੇ ਪਾਪ ਨਾ ਕਰੇ, ਪਰਮੇਸ਼ਰ ਦਾ ਭਾਉ ਰੱਖੇ, ਸੱਚ ਦੀ ਵਰਤੋਂ ਕਰੇ, ਸੇਵਾ ਵਿੱਚ ਰਹੇ। ਠੀਕ ਹੈ, ਪਰ ਦੇਖੀਏ ਕੀ ਤਰੀਕਾ ਹੈ ਸਾਈਂ ਲੋਕ ਦਾ। ਕੋਈ ਹਿੰਦੂਆਂ ਵਾਲਾ ਰਸਤਾ ਦੱਸਦਾ ਹੈ ਕਿ ਮੁਸਲਮਾਨੀ ਰਾਹ ਦੱਸਦਾ ਹੈ, ਤਾਂ ਪੁੱਛਣ ਲੱਗਾ ਜੀ ਉਹ ਕਮਨ ਕੁਰਾਨ ਹੈ, ਜਿੱਤ ਪੜੈ ਕਬੂਲ ਪਵੇ। ਅਤੈ ਜੀ ਉਹ ਕਮਨ ਕੁਤੇਬ ਹੈ, ਜਿੱਤ ਕਮਾਏ ਤੇ ਸਹੀ ਥੀਵੈ, ਅਤੇ ਉਹ ਕਮਨ ਦਰਵੇਸ਼ੀ ਹੈ, ਜਿੱਤ ਦਰ ਕੀ ਲਾਇਕ ਥੀਵੈ, ਅਤੇ ਉਹ ਕਮਨ ਰੋਜ਼ਾ ਹੈ, ਜਿੱਤ ਦਿਲ ਰਹੈ ਜਾਏ ਨਹੀਂ, ਅਤੇ ਉਹ ਕਮਨ ਨਿਵਾਜ਼ ਹੈ, ਜਾਂ ਕੇ ਗੁਜ਼ਾਰੇ ਤੇ ਨਜ਼ਰ ਗੁਜ਼ਰੈ। ਇਹ ਸੁਣ ਕੇ ਸ੍ਰੀ ਗੁਰੂ ਜੀ ਨੇ ਮਰਦਾਨੇ ਵੱਲ ਤੱਕਿਆ ਤੇ ਹੁਕਮ ਕੀਤਾ, ਰਬਾਬ ਵਜਾਓ। ਤਾਂ ਮਰਦਾਨੇ ਰਬਾਬ ਵਜਾਇਆ, ਤਾਂ ਸਤਿਗੁਰੂ ਜੀ ਨੇ ਸ਼ਬਦ ਕੀਤਾ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ, ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਨ ਕਰਮ ਨਿਵਾਜ਼, ਤਸਬੀ ਸਾ ਤਿਸ ਭਾਵ ਸੀ, ਨਾਨਕ ਰੱਖੈ ਲਾਜ, ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨ ਖਾਏ, ਗੱਲੀ ਪਿਸ਼ਤ ਨ ਜਾਈਐ, ਛੁੱਟੈ ਸੱਚ ਕਮਾਈ, ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨ ਜਾਏ, ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ, ਮਹੱਲਾ ਪਹਿਲਾ, ਪੰਜ ਨਿਵਾਜ਼ਾ ਵਖਤ ਪੰਜ, ਪੰਜਾ ਪੰਜ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਇਹ ਸੁਣ ਕੇ ਸਮਝ ਕੇ ਸ਼ੇਖ ਮਿੱਠੇ ਪੁੱਛਿਆ, ਆਪ ਨੇ ਸੋਹਣੇ ਗੁਣਾਂ ਨੇਕੀਆਂ ਵਸਫਾਂ ਦਾ ਉਪਦੇਸ਼ ਦਿੱਤਾ ਹੈ, ਇਹ ਦੱਸੋ ਜੋ ਨੇਕੀਆਂ ਕਰਨੀਆਂ ਪੁੰਨਾਂ ਨਾਲ ਜੀਵ ਦਰਗਾਹੇ ਜਾ ਕੇ ਛੁੱਟ ਜਾਏ ਅਤੇ ਸੁੱਧੀਆਂ ਨੇਕੀਆਂ ਹੋ ਵੀ ਆਉਂਦੀਆਂ ਹਨ? ਤਾਂ ਗੁਰੂ ਬਾਬੇ ਆਖਿਆ, ਸ਼ੇਖ ਸਿਰ ਨੇਕੀਆਂ ਦੀ ਨੇਕੀ ਨਾਮ ਹੈ। ਨਾਮ ਕਿਸ ਟਕਸਾਲ ਵਿੱਚ ਘੜੀ ਦਾ ਹੈ? ਉਹ ਟਕਸਾਲ ਗੁਣਾਂ ਦੀ ਵਸਫਾਂ ਦੀ ਹੈ। ਗੁਣ ਤਾਂ ਸਾਰੇ ਸਾਈ ਵਿੱਚ ਹਨ, ਬੰਦਾ ਔਗਣੀ ਭਰਪੂਰ ਹੈ। ਹਾਂ, ਗੁਣ ਉਸ ਦੇ ਹਨ। ਇਉਂ ਕਹਿੰਦੇ ਤਾਰ ਉੱਪਰ ਨੂੰ ਵੱਜ ਗਈ ਅਤੇ ਬੋਲੇ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਫਿਰ ਸ਼ੇਖ ਵੱਲ ਤੱਕੇ, ਸ਼ੇਖ ਸਾਰੇ ਗੁਣ ਉਸ ਦੇ ਹਨ, ਪਰ ਬਿਨਾਂ ਗੁਣਾਂ ਦੇ ਭਗਤੀ ਹੋ ਨਹੀਂ ਸਕਦੀ। ਗੁਣ ਧਾਰਨੇ ਵੀ ਕਠਿਨ ਹਨ, ਪਰ ਨਾਮ ਦੀ ਘਾੜਤ ਗੁਣਾਂ ਦੀ ਟਕਸਾਲ ਵਿੱਚ ਹੁੰਦੀ ਹੈ। ਸ਼ੁੱਭ ਗੁਣਾਂ ਨੂੰ ਰੋਜ਼ਾ ਨਿਮਾਜ਼ ਪਾਠ ਪੂਜਾ ਬਣਾਓ, ਸ਼ੁੱਭ ਗੁਣਾਂ ਦੀ ਧਾਰਨਾ ਧਾਰਦੇ ਹੋਏ ਨਾਮ ਦੀ ਰੰਗਣਾ ਵਿੱਚ ਆਓ। ਹੋਰ ਨਮਾਜ਼ਾਂ ਰੋਜ਼ੇ ਆਦਿਕ ਬਥੇਰੇ ਕੁੜਿਆਰਾਂ ਨੇ ਧਾਰਨ ਕੀਤੇ ਹੋਏ ਹਨ, ਜੋ ਸ਼ਰ੍ਹਾਂ ਦਾ ਹੁਕਮ ਮੰਨਦੇ ਹੋਏ ਜ਼ੋਰ ਜ਼ੁਲਮ ਤੱਕੇ ਹੱਕ ਮਾਰਨੇ ਫਰੇਬ ਕਰਨੇ ਆਦਿ ਕੰਮਾਂ ਵਿੱਚ ਲੱਗੇ ਰਤਾ ਸ਼ਰਮ ਨਹੀਂ ਕਰਦੇ। ਸ਼ੇਖ ਸੱਚ ਆਖਿਆ ਨੇ, ਨਾਮ ਦੀ ਘਾੜਤ ਲਈ ਸ਼ੁੱਭ ਗੁਣਾਂ ਦੀ ਡਾਢੀ ਲੋੜ ਹੈ। ਤੁਸਾਂ ਫਰਮਾਇਆ ਸੀ ਇੱਕੋ ਇੱਕ ਤਾਕੋ ਤਾਕ ਹੈ, ਦੋਏ ਨਹੀਂ। ਉਹ ਗੱਲ ਮੁੜ ਛੇੜਦਾ ਹਾਂ, ਨਾਮ ਦੋਏ ਨਹੀਂ ਕਿ ਇੱਕੋ ਨਾਮ ਹੈ? ਗੁਰੂ ਜੀ, ਨਾਮ ਤਾਂ ਮਾਲਕ ਦੇ ਅਨੇਕਾਂ। ਸ਼ੇਖ ਜੀ, ਪਰ ਹਰੇਕ ਨਾਮ ਉਸੇ ਇੱਕ ਦਾ ਲਖਾਇਕ ਹੈ। ਜੋ ਮੈਂ ਗੱਲ ਆਖੀ ਸੀ ਕਿ ਉਸ ਤਾਰਨਹਾਰ ਦਾ ਨਾਮ ਇੱਕੋ ਹੈ, ਉਸ ਦੇ ਸਿਮਰਨ ਵਿੱਚ, ਉਸ ਦੇ ਧਿਆਨ ਵਿੱਚ, ਉਸ ਦੇ ਪਿਆਰ ਵਿੱਚ ਉਸ ਦਾ ਨਾਮ ਚਾਨਣਾ ਹੈ। ਦੋਏ ਦਾ ਨਾਮ ਉਸ ਦੇ ਤੁੱਲ ਦਾ ਹੈ ਨਹੀਂ। ਮਿੱਠਾ ਸਾਈਂ ਜੀਵੇ, ਇਹ ਤਾਂ ਮੇਰੀ ਪੀੜਾ ਹੈ। ਨਬੀ ਰਸੂਲ ਰੱਬ ਦਾ ਯਾਰ ਦੋਹਾਂ ਦਾ ਨਾਮ ਮੇਰਾ ਇਮਾਨ ਹੈ। ਲਾ ਇਲਾ ਇਲਾਹ ਮੁਹੰਮਦ ਰਸੂਲ ਅੱਲਾਹ, ਇਹ ਮੇਰਾ ਨਾਮ ਹੈ ਜੋ ਮੈਂ ਜਪਿਆ ਹੈ। ਗੁਰੂ ਜੀ, ਜਿਵੇਂ ਤੇਰਾ ਚਿੱਤ ਕੀਤਾ ਤੂੰ ਕੀਤਾ, ਪਰ ਇਹ ਤਾਂ ਤੁਸਾਂ ਦਾ ਕਲਮਾ ਹੈ। ਇੱਕ ਫਿਕਰਾ ਹੈ, ਨਾਮ ਤਾਂ ਇੱਕ ਲਫ਼ਜ਼ ਹੁੰਦਾ ਹੈ, ਉਹ ਨਾਮ ਇੱਕ ਰੱਬ ਦਾ ਅੱਲਾਹ ਦਾ ਹੈ। ਤੁਸੀਂ ਇੱਕ ਪਾਸੇ ਤਾਂ ਮਵਾਹਿਦ ਹੋਣ ਦੇ ਗੁਮਾਨ ਵਿੱਚ ਹੋ ਅਤੇ ਦੂਸਰਿਆਂ ਤੋਂ ਨਫ਼ਰਤ ਕਰਦੇ ਹੋ, ਉਹਨਾਂ ਨੂੰ ਕਾਫ਼ਰ ਸੱਦਦੇ ਹੋ, ਆਪੇ ਫਿਰ ਇੱਕ ਦੇ ਨਾਲ ਦੂਸਰਾ ਰਲਾਉਂਦੇ ਹੋ, ਦੋਹਾਂ ਦੇ ਉਪਾਸ਼ਕ ਬਣ ਕੇ ਫਿਰ ਦੂਸਰਿਆਂ ਨੂੰ ਮਾੜਾ ਕਿਉਂ ਕਹਿੰਦੇ ਹੋ? ਜਿਹਾ ਤੁਸਾਂ ਏਕੇ ਵਿੱਚ ਦੂਹੇ ਦੀ ਘੁੰਡੀ ਪਾਈ, ਅਤੇ ਹੀ ਕਿਸੇ ਤ੍ਰਿਆਂ ਦੀ ਮਰੋੜੀ ਪਾ ਦਿੱਤੀ, ਅਤੇ ਹੀ ਕਿਸੇ ਹੋਰਸ ਨੇ ਚਵੀਆਂ ਦੀ ਕਿ ਤੇਤੀਆਂ ਦੀ ਕਿ 33 ਕਰੋੜ ਦੀ ਸੰਗਲੀ ਪਰੋ ਕੱਤੀ। ਵਾਹਦਾਨੀਅਤ ਏਕੰਕਾਰਤਾ ਤਾਂ ਕਿਸੇ ਪਾਸ ਨਹੀਂ। ਸ਼ੇਖ ਜੀ, ਪਹਿਲੇ ਇੱਕ ਨਿਰੰਕਾਰ ਦੇ ਬਣੋ, ਇੱਕ ਦੀ ਉਪਾਸ਼ਨਾ ਸਿੱਖੋ, ਇੱਕ ਦੇ ਕਾਇਲ ਹੋਵੋ, ਕੇਵਲ ਇੱਕ ਦੇ, ਫਿਰ ਆਖੋ ਅਸੀਂ ਹਾਂ ਵਾਹਿਦ। ਸ਼ੇਖ, ਪਰ ਅਸੀਂ ਉਹਨਾਂ ਨੂੰ ਅੱਲਾਹ ਤਾਂ ਨਹੀਂ ਕਹਿੰਦੇ। ਗੁਰੂ ਜੀ, ਜਿਨ੍ਹਾਂ ਨੂੰ ਟਿਚਕਰਾਂ ਕਰਦੇ ਹੋ ਉਹ ਵੀ ਕਹਿ ਸਕਦੇ ਹਨ ਕਿ ਅਸੀਂ ਇੱਕ ਨੂੰ ਅੱਲਾਹ ਕਹਿੰਦੇ ਹਾਂ, ਬਾਕੀ ਦਿਆਂ ਨੂੰ ਉਸ ਦੇ ਪਰਛਾਵੇਂ, ਅੰਸ਼ ਜਾਂ ਭਗਤ ਜਾਂ ਅੰਗ ਕਹਿੰਦੇ ਹਾਂ। ਜਿਵੇਂ ਸੂਰਜ ਇੱਕ ਹੈ ਪਰ ਉਸ ਤੋਂ ਹੋਈਆਂ ਰੁੱਤਾਂ ਅਨੇਕ ਹਨ, ਰੁੱਤਾਂ ਨੂੰ ਅਸੀਂ ਸੂਰਜ ਨਹੀਂ ਕਹਿੰਦੇ। ਫਿਰ ਮਿੱਠਾ ਸੋਚੀ ਪੈ ਕੇ, ਫਿਰ ਕਹਿਣ ਦੀ ਗੱਲ ਹੈ ਨਾ, ਅਸੀਂ ਤਾਂ ਮੰਨਦੇ ਹਾਂ। ਗੁਰੂ ਜੀ, ਤੁਸੀਂ ਤਾਂ ਉਹ ਸਭੇ ਕਹਿੰਦੇ ਹੀ ਹੋ, ਕਰਦਾ ਕੌਣ ਹੈ? ਜੇ ਕਦੇ ਇੱਕ ਨੂੰ ਮੰਨੋ ਤਾਂ ਕਦੇ ਉਸ ਨੂੰ ਸਿਆਣੋ ਵੀ। ਜੇ ਸਿਝਾਣ ਲਓ ਤਾਂ ਸਭ ਨੂੰ ਪਿਆਰ ਕਰੋ, ਨਫ਼ਰਤ ਕਿਸੇ ਤੋਂ ਨਾ ਕਰੋ, ਬੇਸਮਝਾਂ 'ਤੇ ਤਰਸ ਖਾਓ। ਉਹ ਜਿਨ੍ਹਾਂ ਨੂੰ ਕਾਫਰ, ਮੁਸ਼ਰਿਕ, ਮੁਲਹਿਦ ਕਹਿ ਕੇ ਮਾਰਦੇ ਹੋ, ਉਹਨਾਂ ਨੂੰ ਰੋਗੀ ਸਮਝ ਕੇ ਰਹਿਮਤ ਦੇ ਘਰ ਆ ਕੇ ਦਵਾ ਦਾਰੂ ਦਿਓ, ਕਿਉਂ ਜੋ ਸਾਰੇ ਉਸ ਇੱਕੋ ਦੇ ਰਚੇ ਹੋਏ ਹਨ। ਸ਼ੇਖ ਜੀ, ਰੱਬ ਦਾ ਹੋਣਾ ਕੀ ਅਤੇ ਨਫ਼ਰਤ ਕੀ? ਰੱਬ ਜੇ ਇੱਕ ਦਾਇਰਾ ਹੈ ਤਾਂ ਪ੍ਰੇਮ ਉਸ ਦਾ ਮਰਕਜ਼ ਹੈ, ਕੇਂਦਰ ਹੈ, ਅਤੇ ਨਫ਼ਰਤ ਵੀ ਇੱਕ ਕੇਂਦਰ ਹੈ, ਤਾਂ ਜੋ ਦਾਇਰਾ ਉਸਦੇ ਉਧਾਲੇ ਬਣਦਾ ਹੈ, ਉਸ ਦਾ ਨਾਂ ਧਰਾਂਗੇ ਸ਼ੈਤਾਨ। ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਪਰ ਸ਼ੇਖ ਜੀ, ਤੁਹਾਡੇ ਵੀ ਵੱਸ ਨਹੀਂ, ਜਨਮ ਤੋਂ ਗੁੜਤੀ ਸ਼ਰ੍ਹਾਂ ਦੀ ਮਿਲਦੀ ਹੈ, ਉਹ ਵੀ ਤੁਸਬ ਵਾਲਿਆਂ ਤੋਂ। ਨਿਰਪੱਖ ਹੋ ਕੇ ਇੱਕ ਨਾਮ ਦੀ ਆਸ਼ਕੀ ਪ੍ਰਾਪਤ ਨਹੀਂ ਹੁੰਦੀ। ਨਾਮ ਹੈ ਜੋ ਸਾਰੀਆਂ ਮਨ ਦੀਆਂ ਮੈਲਾਂ ਕੱਟਦਾ ਹੈ, ਨਾਮ ਹੈ ਜੋ ਦੂਈ ਦੇ ਦਾਗ ਅੰਦਰੋਂ ਧੋਂਦਾ ਹੈ, ਨਾਮ ਹੈ ਜੋ ਇੱਕ ਵਾਹਿਦ ਤਾਕੋ ਤਾਕ ਵੱਲ ਜਾਂਦਾ ਹੈ। ਨਾਮ ਹੈ ਜੋ ਨਿਰੰਕਾਰ ਦੇ ਦੇਸ਼ ਅਪਣਾਉਂਦਾ ਹੈ। ਉਹ ਇੱਕ ਨਾਮ ਦੀ ਆਸ਼ਕੀ ਨਹੀਂ ਲੱਭਦੀ, ਉਸ ਵਿੱਚ ਰਲੇ ਅਤੇ ਰੌਲੇ ਪੈਂਦੇ ਹਨ। ਕੌਮੀਅਤ ਅਤੇ ਰਾਜ ਦੀਆਂ ਲੋੜਾਂ ਅੱਗੇ ਉਸ ਨਾਮ ਦੀ ਸੱਚੀ ਯਾਰੀ ਦੀ ਸੁਦਾਗਰੀ ਦੇ ਵਟਾਂਦਰੇ ਹੁੰਦੇ ਹਨ। ਇਸੇ ਕਰਕੇ ਹਿੰਦ ਵਿੱਚ ਕਿਤਾਬ ਵਾਲੇ, ਅੱਲਾਹ ਵਾਲੇ ਕਹਿਲਾਉਣ ਵਾਲੇ ਰਾਜ ਕਰਦੇ ਹੋਏ ਜ਼ੁਲਮ, ਨਫ਼ਰਤ, ਪੀੜਾ ਦਾ ਪ੍ਰਚਾਰ ਕਰ ਰਹੇ ਹਨ। ਜੇ ਤੁਸੀਂ ਇੱਕ ਅੱਲਾਹ ਦੇ ਨਾਮ ਦੇ ਆਸ਼ਕ ਹੁੰਦੇ, ਉਸ ਅੱਲਾਹ ਦੀ ਸਿਆਣ ਤੁਹਾਨੂੰ ਪ੍ਰਾਪਤ ਹੁੰਦੀ ਤਾਂ ਤੁਹਾਡਾ ਅਮਲ ਮਿਹਰ ਅਤੇ ਮੁਹੱਬਤ ਹੁੰਦਾ ਅਤੇ ਹਿੰਦੁਸਤਾਨ ਨਰਕ ਨਾ ਬਣ ਜਾਂਦਾ। ਹਰ ਬੰਦਾ ਇਮਾਨਦਾਰ ਹੋ ਜਾਂਦਾ। ਸ਼ੇਖ ਜੀ, ਜ਼ੋਰ ਧੱਕੇ ਦਾ ਨਾਮ ਨਾ ਇਸਲਾਮ ਧਰੋ ਅਤੇ ਸਮਝ ਕਰੋ ਕਿ ਦੀਨ ਅਤੇ ਧਰਮ ਨਾਮ ਹੈ ਪਿਆਰ ਦਾ, ਅਤੇ ਪਿਆਰ ਆ ਨਹੀਂ ਸਕਦਾ ਜਦ ਤੱਕ ਨਾਮ ਦੇ ਪਿਆਰੇ ਨਾ ਹੋਵੋ। ਤਾਂ ਸ਼ੇਖ ਆਖਿਆ, ਤੁਸੀਂ ਜੋ ਇੱਕ ਨਾਮ ਦੀ ਸਿਫਤ ਕੀਤੀ, ਸੋ ਇੱਕ ਨਾਮ ਕੈਸਾ ਹੈ? ਮੈਨੂੰ ਖੋਲ੍ਹ ਕੇ ਸਮਝਾਓ ਜੋ ਮੇਰਾ ਇਕੱਲਾ ਇੱਕੋ ਨਾਮ ਕਿਉਂ ਵੱਡਾ ਹੈ। ਗੁਰੂ ਨਾਨਕ, ਉਹ ਇੱਕ ਹੈ, ਉਸ ਦਾ ਨਾਮ ਇੱਕ ਹੈ। ਉਹ ਸਾਥੋਂ ਦੂਰ ਹੈ ਪਰ ਨੇੜੇ ਵੀ ਹੈ, ਜਿਵੇਂ ਸੂਰਜ ਦੂਰ ਹੈ ਪਰ ਧੁੱਪ ਨੇੜੇ ਹੈ। ਉਹ ਸੂਰਜ ਹੈ, ਨਾਮ ਧੁੱਪ ਹੈ। ਉਹ ਜਲਾਲ ਹੈ, ਨਾਮ ਜਲਾਲ ਦਾਤਾ ਹੈ। ਉਹ ਨੂਰ ਦਾ ਚਸ਼ਮਾ ਹੈ, ਨਾਮ ਚਾਨਣ ਹੈ। ਪਰ ਸ਼ੇਖ ਮਿੱਠਾ, ਇੱਕ ਨਾਵੇਂ ਦੀ ਕੀਮਤ ਕਿਸ ਨੂੰ ਆਈ ਹੈ? ਇੱਕ ਨਾਮ ਦਾ ਪ੍ਰਤਾਪ ਉਸ ਜਾਤਾ ਹੈ ਜਿਸ ਕਮਾਤਾ ਹੈ। ਗੱਲਾਂ ਵਿੱਚ ਤਾਂ ਨਾਮ ਵੀ ਇੱਕ ਗੱਲ ਹੀ ਲੋਕਾਂ ਨੇ ਜਾਣ ਰੱਖੀ ਹੈ। ਹੁਣ ਸ਼ੇਖ ਦਾ ਦਿਲ ਬਦਲ ਚੁੱਕਾ ਸੀ। ਗੁਰੂ ਨਾਨਕ ਜੀ ਉਸ ਨੂੰ ਗੱਲਾਂ ਅਤੇ ਦਿਮਾਗੀ ਸਮਝ ਦੇ ਮੰਡਲ ਤੋਂ ਪ੍ਰਤੱਖ ਦੇ ਮੰਡਲ ਵੱਲ ਲਿਜਾ ਰਹੇ ਸਨ, ਅਤੇ ਉਹ ਜਾ ਰਿਹਾ ਸੀ। ਇੱਥੇ ਆ ਕੇ ਦਿਲ ਦੀ ਸਾਰੀ ਹੋਂ ਦੂਰ ਹੋਈ ਅਤੇ ਆਖਣ ਲੱਗਾ, ਦਾਤਾ ਮਿਹਰਬਾਨ, ਮਿਹਰਬਾਨ ਹੋ, ਆ ਮਿਹਰ ਦੇ ਕਰ ਅਤੇ ਦੱਸ ਅਤੇ ਦਿਖਾ ਉਹ ਕੀਮਤ ਜੋ ਤੇਰੇ ਦੱਸੇ ਇੱਕ ਨਾਮ ਦੀ ਹੈ। ਜਦ ਸਤਿਗੁਰ ਮਿਹਰ ਦੇ ਘਰ ਆਇਆ, ਸ਼ੇਖ ਮਿੱਠੇ ਦੀ ਬਾਂਹ ਫੜ ਲਈ ਉਸਨੂੰ ਅਤੇ ਗੋਸ਼ੇ ਲੈ ਗਿਆ। ਹਾਂ, ਗੋਸ਼ੇ ਲੈ ਗਿਆ। ਮਿੱਠੇ 'ਤੇ ਪਾਈ ਮਿਹਰ ਦੀ ਨਜ਼ਰ, ਤੱਕਿਆ ਤੱਕਣੀ ਦਾਤ ਬਖਸ਼ਣ ਦੀ ਅਤੇ ਬਖਸ਼ਿੰਦ ਹੋ ਬੋਲਿਆ, ਮਿੱਠਿਆ ਸੁਣ, ਇੱਕ ਨਾਮ ਖੁਦਾਏ ਦਾ। ਇਹ ਕਹਿ ਕੇ ਉਸ ਰੱਬੀ ਜੋਤ ਦੇ ਇਲਾਹੀ ਗਲੇ ਤੋਂ ਸਾਈਂ ਦਾ ਨਾਮ ਉਚਾਰ ਹੋਇਆ। ਛਾ ਗਿਆ ਰਹਿਮਤਾਂ ਦਾ ਬੱਦਲ ਅਤੇ ਮਿਹਰਾਂ ਦਾ ਨੂਰ। ਰੰਗ ਰਤੜੇ ਨੇ ਰੰਗ ਦੀ ਸ਼ਹਿਬਰ ਲਾ ਦਿੱਤੀ। ਰੰਗ ਦਾ ਮੀਂਹ ਵਸ ਪਿਆ ਚਾਰ ਚਪੇਰੇ। ਉਸ ਸ਼ਹਿਬਰ ਵਿੱਚ ਗੁਰੂ ਬਾਬੇ ਆਵਾਜ਼ਾਂ ਦਿੱਤਾ, ਸ਼ੇਖਾ ਸੁਣਿਆ ਹੈ ਰੱਬ ਦਾ ਨਾਮ? ਸ਼ੇਖ ਸੁਣ ਰਿਹਾ ਸੀ ਅਤੇ ਗੁਰੂ ਬਾਬਾ ਇੱਕ ਨਾਮ ਉਚਾਰ ਰਿਹਾ ਸੀ। ਤਾਂ ਸ਼ੇਖ ਮਿੱਠੇ ਕੀ ਡਿੱਠਾ ਕਿ ਉਸ ਦੇ ਨੈਣਾਂ ਦੇ ਸਾਹਮਣੇ ਅੱਲਾਹ ਤਾਂ ਰਹਿ ਗਿਆ ਹੈ ਪਰ ਦੂਸਰਾ ਰਸੂਲ ਦਾ ਨਾਮ ਗੁੰਮ ਹੋ ਗਿਆ ਹੈ। ਸ਼ੇਖ ਹੈਰਾਨ ਹੋ ਰਿਹਾ ਸੀ ਕਿ ਅੱਗੇ ਤਾਂ ਨਾਮ ਇੱਕ ਜੀਵ ਦਾ ਉਚਾਰਨ ਮਾਤਰ ਸੀ ਅਤੇ ਹੁਣ ਨਾਮ ਇੱਕ ਵਸਤੂ ਦਿਸ ਰਿਹਾ ਹੈ, ਇੱਕ ਵਜੂਦ ਹੈ, ਸੱਤਿਆ ਹੈ। ਤਾਂ ਸੱਤਿਆ ਅਤੇ ਸਮਰੱਥਾ ਹੈ ਜੋ ਪ੍ਰਤੱਖ ਵਾਪਰਦੀ ਜਾਂਦੀ ਹੈ। ਇਸ ਵੇਲੇ ਇੱਕ ਨਾਮ ਇੱਕੋ ਇੱਕ ਦੀਦਾ ਹੈ, ਦੂਸਰਾ ਗੁੰਮ ਹੁੰਦਾ ਹੁੰਦਾ ਗੁੰਮ ਹੋ ਗਿਆ ਹੈ। ਹੈਰਾਨ ਹੋ ਕੇ ਵਿਸਮਾਦ ਹੋ ਸ਼ੇਖ ਦੇਖਦਾ ਤਾਂ ਉਹ ਦੂਸਰਾ ਨਾਮ ਜੋ ਲੈਂਦਾ ਹੁੰਦਾ ਸੀ ਇੱਕ ਮੁੱਠੀ ਭਸਮ ਕੀ ਹੈ। ਇਸ ਵਿਸਮਾਦ ਵਿੱਚ ਸੀ ਮਿੱਠਾ ਕਿ ਅਰਸ਼ਾਂ ਤੋਂ ਆਵਾਜ਼ ਆਈ, ਅੱਲਾਹ। ਤਾਂ ਮਿੱਠੇ ਨੂੰ ਸੱਚਮੁੱਚ ਦਿਸਿਆ ਕਿ ਇੱਕ ਹੈ ਰੱਬ ਅਤੇ ਉਸ ਦਾ ਨਾਮ ਹੀ ਇੱਕ ਨਾਮ ਹੈ ਜੋ ਹੈ ਸੱਤ, ਸੱਤਿਆ। ਅਸਲੀਅਤ ਸ਼ਕਤੀ ਤਾਰਨਹਾਰ ਹੈ। ਇਹ ਦੇਖ ਉੱਠੀ ਖੜਾ ਹੋਇਆ ਤਬ ਸ਼ੇਖ ਮਿੱਠੇ ਆਏ ਪੈਰ ਚੁੰਮੇ। ਤਦ ਗੁਰੂ ਜੀ ਜੋ ਵਿਸਮਾਦ ਦੇ ਡੂੰਘੇ ਰੰਗ ਵਿੱਚ ਲਹਿ ਲਹਿ ਕਰ ਰਹੇ ਸਨ ਬੋਲੇ, ਸ਼ੇਖ ਹਜ਼ੂਰੀ ਵਿੱਚ ਵੱਸ। ਜੋ ਸਦਾ ਹਜ਼ੂਰੀ ਵਿੱਚ ਵੱਸਦੇ ਹਨ ਉਹ ਸਦਾ ਸਾਈਂ ਦੇ ਦਰ ਹਾਜ਼ਰ ਰਹਿੰਦੇ ਹਨ। ਉਹਨਾਂ ਹੀ 'ਤੇ ਮਿਹਰ ਹੁੰਦੀ ਹੈ, ਗੈਰ ਹਾਜ਼ਰਾਂ 'ਤੇ ਮਿਹਰ ਦਾ ਕਿਹੜਾ ਸਮਾਂ? ਨਾਮ ਵਿੱਚ ਵਸਣਾ ਹਜ਼ੂਰੀ ਵਾਸ ਹੈ। ਉਸ ਦਾ ਨਾਮ ਉਸ ਦਾ ਨੂਰ ਹੈ। ਜੋ ਨੂਰ ਵਿੱਚ ਹੈ ਸੋ ਉਸ ਦੀ ਹਜ਼ੂਰੀ ਵਿੱਚ ਹੈ। ਹਨੇਰੇ ਬੈਠਾ ਗੈਰ ਹਾਜ਼ਰ ਹੈ ਸੂਰਜ ਤੋਂ, ਪਰ ਧੁੱਪੇ ਬੈਠਾ ਹਾਜ਼ਰ ਹੈ ਹਜ਼ੂਰੀ ਵਿੱਚ। ਹਜ਼ੂਰੀ ਵਿੱਚ ਵੱਸਦਾ ਇਮਾਨਦਾਰ ਹੈ। ਇਹ ਇਮਾਨ ਬੰਦੇ ਦਾ ਦੋਸਤ ਹੈ, ਇਸ ਤੋਂ ਕੁੱਥਾ ਇਮਾਨਦਾਰ ਨਹੀਂ। ਪਰ ਸ਼ੇਖ ਤਕੜਾ ਹੋ, ਗੁਣਾਂ ਦਾ ਵਾਸਲਾ, ਗੁਣਾਂ ਦਾ ਨਾਪਾ ਆਪਣੇ ਪਾਸ ਰੱਖ। ਗੁਣਾਂ ਦੀ ਮਹਿਕ ਵਿੱਚ ਨਾ ਮੁਸ਼ਕਦਾ ਹੈ, ਔਗੁਣਾਂ ਤੋਂ ਦੂਰ ਰਹੋ। ਨਫਸ ਦੀਆਂ ਵਾਗਾਂ ਕੱਸ ਕੇ ਰੱਖ, ਗੁਮਾਨ ਨੂੰ ਤਾਬੇ ਰੱਖ। ਨਿੰਦਾ ਦੇ ਰਾਹ ਨਾ ਜਾਵੀਂ, ਝੂਠ ਨਾਲ ਜ਼ੁਬਾਨ ਆਸ਼ਨਾ ਨਾ ਕਰੀਂ। ਮੋਮ ਦਿਲ ਰਹੀਂ, ਸੰਗ ਦਿਲ ਨਾ ਬਣੀ। ਹਿੰਦੂ ਕਾਫਰ ਹਨ, ਈਸਾਈ ਮੁਸ਼ਰਕ ਹਨ, ਨਾ ਮੁਸਲਿਮ ਸਾਰੇ ਕਤਲ ਦੇ ਲਾਇਕ ਹਨ। ਇਹ ਕਾਣੀਆਂ ਨਜ਼ਰਾਂ ਦੁਰਕਾਰ ਦੇ, ਜੋ ਹਜ਼ੂਰੀ ਵਿੱਚ ਹੈ ਉਹ ਹਾਜ਼ਰ ਹੈ, ਜੋ ਹਾਜ਼ਰ ਹੈ ਸੋ ਸਾਈਂ ਦਾ ਹੈ, ਜੋ ਸਾਈਂ ਦਾ ਹੈ ਸੋ ਵੀਰ ਹੈ, ਭਰਾ ਹੈ, ਆਪਣਾ ਹੈ। ਤੂੰ ਮੁਸਲਮਾਨ ਹੈ, ਰਾਜਾ ਦੇਸ਼ ਦਾ ਮੁਸਲਮਾਨ ਹੈ, ਮੁਸਲਮਾਨ ਵਿੱਚ ਜ਼ੋਰ ਹੈ, ਜ਼ੋਰ ਜ਼ੁਲਮ ਬਣ ਰਿਹਾ ਹੈ। ਤੂੰ ਰਾਜਾ ਦਾ ਭਾਈ ਹੋ ਕੇ ਜ਼ੋਰ ਜ਼ੁਲਮ ਦਾ ਰਾਹ ਛੱਡ ਕੇ ਅਦਲ ਦਾ ਰਾਹ ਫੜਨਾ ਹੈ, ਭਰਾਵਾਂ ਨੂੰ ਅਦਲ ਸਿਖਾਲਣਾ ਹੈ, ਆਪ ਜਿਆਂ ਨਾਲ ਮੁਹੱਬਤ ਵਰਤਣੀ, ਆਪ ਤੋਂ ਨੀਵਿਆਂ ਨਾਲ ਮਿਹਰ ਵਰਤਣੀ ਹੈ। ਕਿਸੇ ਕਸਰ ਵਹਿ ਪੈਣਾ ਕਸਰ ਹੈ, ਇੱਕ ਨਾਮ ਦੇ ਉਪਾਸ਼ਕ ਹੋਣਾ ਇਹ ਕਸਰਾਂ ਨੂੰ ਕੱਢਦਾ ਹੈ। ਬੰਦਾ ਕੱਚਾ ਹੈ, ਭੁੱਲਾਂ ਦਾ ਘਰ ਹੈ, ਠੋਕਰਾਂ ਖਾਂਦਾ ਹੈ, ਇੱਕਾ ਟੇਕ ਨਾਮ ਦੀ ਲੈ ਕੇ ਟੁਰਿਆਂ ਕਸਰਾਂ ਨਿਕਲਦਿਆਂ ਅਤੇ ਭੁੱਲਾਂ ਬਖਸ਼ੀ ਦੀਆਂ ਹਨ। ਜੀਵਾ ਹੋ ਨਾਮ ਵਿੱਚ, ਜੋ ਨਾਮ ਤੋਂ ਬਾਹਰ ਹੈ ਸਭ ਮੁਰਦਾ ਹੈ, ਜਿਉਂਦਾ ਉਹ ਹੈ ਜਿਸ ਦੇ ਮਨ ਵਿੱਚ ਮਾਲਕ ਵੱਸਦਾ ਹੈ। ਹਾਂ, ਜਿਸ ਦੇ ਮਨ ਵੱਸਿਆ ਹੈ ਉਹ ਜਿਉਂਦਾ ਹੈ, ਸਾਈਂ ਨਾਲ ਪਵੰਦ ਹੋਇਆ, ਸਾਈਂ ਨਾਲ ਜੁੜਿਆ ਉਸ ਦੇ ਜੀਵਨ ਨਾਲ। ਮਿੱਠਾ ਕਿਰਤਾਰਥ ਹੋਇਆ, ਗੁਰੂ ਬਾਬੇ ਨੇ ਕਸਰਾਂ ਕੱਢ ਦਿੱਤੀਆਂ। ਫਕੀਰ ਅਤੇ ਜੁਹਦੀ ਮਿੱਠਾ, ਜੋ ਇੱਕ ਤੁਸਬ ਦੀ ਕਸਰ ਕਰਕੇ ਹਿੰਦੂ ਪਰਜਾ ਲਈ ਸੁੱਖਾਂ ਦਾ ਕਾਰਨ ਨਹੀਂ ਸੀ ਬਣ ਰਿਹਾ, ਸਗੋਂ ਆਪ ਨੂੰ ਵੀ ਮੈਲ ਲਾਈ ਜਾਂਦਾ ਸੀ ਅਤੇ ਹੱਠ ਤਪ ਕਰਦਾ ਹੋਇਆ ਸਹਿਜ ਦੇ ਘਰ ਵਿੱਚ ਨਹੀਂ ਸੀ ਆ ਰਿਹਾ। ਹੁਣ ਅਸਲੀਅਤ ਵੇਖ ਕੇ ਸਹਿਜ ਦੇ ਘਰ ਆਇਆ। ਸਹਿਜ ਦੇ ਘਰ ਸੱਚ ਵੱਸਦਾ ਹੈ, ਨਾਮ ਵੱਸਦਾ ਹੈ, ਉੱਚਾ ਸੱਚਾ ਇਖਲਾਕ ਵੱਸਦਾ ਹੈ। ਸੱਚ ਦੇ ਘਰ ਆਇਆ, ਆਪ ਸੁਖੀ ਹੋ ਗਿਆ, ਜਗਤ ਲਈ ਸੁੱਖ ਦਾ ਇੱਕ ਦਾਤਾ ਬਣ ਗਿਆ ਅਤੇ ਲੋਕ ਸੁਖੀ ਪਰਲੋਕ ਸੁਹੇਲਾ ਹੋ ਗਿਆ। ਹਾਂ, ਅੱਜ ਅਸੀਂ ਵੀ ਗੁਰੂ ਬਾਬੇ ਦਾ, ਜਿਸ ਦੇ ਅਸੀਂ ਨਾਮ ਲੇਵਾ ਹਾਂ, ਮਤਲਬ ਸਮਝੀਏ, ਇੱਕ ਨਾਮ ਦੀ ਟੇਕ ਧਰੀਏ, ਹਜ਼ੂਰੀ ਵਿੱਚ ਵਸੀਏ, ਗੁਣਾਂ ਦੇ ਨਾਪੇ ਦੀ ਖੁਸ਼ਬੂ ਦੇ ਧਾਰਨੀ ਹੋਈਏ, ਸਾਡੇ ਵਿੱਚੋਂ ਪ੍ਰੇਮ ਪ੍ਰਕਾਸ਼ ਪਾਵੇ ਅਤੇ ਪ੍ਰੇਮ ਦਾ ਨੂਰ ਝਰੇ। ਹਾਂ, ਅਸੀਂ ਬਣੀਏ ਉਸ ਸੋਹਣੇ ਸਤਿਗੁਰੂ ਨਾਨਕ ਦੇ ਸਪੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।